ਸਤਨਾਮ ਸ੍ਰੀ ਵਾਹਿਗੁਰੂ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਆਪ ਸਾਰੇ ਮਹਾਂਪੁਰਖਾਂ ਤੋਂ ਸਤਿਗੁਰ ਦੀ ਬਖਸ਼ੀ ਹੋਈ ਕੀਰਤਨ ਦੀ ਦਾਤ ਦੁਆਰਾ ਹਾਜ਼ਰੀਆਂ ਭਰ ਰਹੇ ਸੀ, ਆਨੰਦ ਲੈ ਰਹੇ ਸੀ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚੱਸਾ ਨਾ ਵਿਛੜਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਭਾਗਾਂ ਦੇ ਨਾਲ ਇਹ ਸਮਾਂ ਪ੍ਰਾਪਤ ਹੁੰਦਾ ਹੈ। ਬੜੇ ਪਿਆਰ ਨਾਲ ਬੜੇ ਸੁੰਦਰ ਪ੍ਰਮਾਣ ਮਹਾਂਪੁਰਖਾਂ ਦੇ ਕੇ ਸਾਡੇ ਮਨਾਂ ਨੂੰ ਸੇਵਾ ਦੀ ਪ੍ਰੇਰਣਾ ਦੇ ਰਹੇ ਸਨ। ਬਾਬਾ ਜੀ ਸੇਵਾ ਦੇ ਅੰਦਰ ਸੇਵਕ ਨੂੰ ਸੇਵਾ ਕਰਦਿਆਂ ਕੁਛ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜੇ ਸੇਵਕ ਸੇਵਾ ਕਰੇ ਅਤੇ ਸੇਵਾ ਦੇ ਵਿੱਚ ਹਉਮੈ ਹੋਵੇ, ਉਹ ਸੇਵਾ ਸਤਿਗੁਰੂ ਨੂੰ ਪਾਉਂਦੀ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਸੇਵਾ ਵਿੱਚ ਕਾਮਨਾ ਵੀ ਨਹੀਂ ਚਾਹੀਦੀ, ਸੇਵਾ ਵਿੱਚ ਹਉਮੈ ਵੀ ਨਹੀਂ ਚਾਹੀਦੀ। ਜੇ ਗੁਰੂ ਬਖਸ਼ਿੰਦ ਹੈ, ਬਖਸ਼ਿਸ਼ ਕਰਦਾ ਹੈ, ਤਾਂ ਸੇਵਕ ਨੇ ਵੀ ਆਪਣੇ ਅੰਦਰ ਉਹ ਗੁਣ ਪੈਦਾ ਕਰਨੇ ਹਨ ਜਿਨ੍ਹਾਂ ਦੁਆਰੇ ਸਤਿਗੁਰੂ ਦਾ ਮਨ ਮੰਨ ਜਾਏ, ਗੁਰੂ ਦਇਆ ਦੇ ਘਰ ਵਿੱਚ ਆ ਜਾਏ। ਸੇਵਾ ਕਰਤ ਹੋਏ ਨਿਹਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਸੇਵਾ ਦੇ ਨਾਲ ਵੀ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਸੇਵਾ ਨਾਲ ਵੀ ਮਾਲਕ ਦੇ ਦਰਸ਼ਨ ਹੋ ਜਾਂਦੇ ਹਨ। ਸੋ ਪ੍ਰਥਮ ਜਿਹੜੀ ਕਾਲਣਾ ਹੈ ਉਹ ਸ਼ੁਰੂ ਹੀ ਸੇਵਾ ਤੋਂ ਹੁੰਦੀ ਹੈ। ਅੰਤਕਰਨ ਦੀ ਸ਼ੁੱਧੀ, ਭਾਂਡੇ ਦੀ ਪਵਿੱਤਰਤਾ, ਮਨ ਦਾ ਨਿਰਮਲ ਹੋਣਾ ਬਿਨਾਂ ਸੇਵਾ ਤੋਂ ਹੋ ਹੀ ਨਹੀਂ ਸਕਦਾ। ਆਪ ਜੀ ਨੇ ਬੜੇ ਪੂਰਨ ਮਹਾਂਪੁਰਖਾਂ ਦੇ ਕਿੰਨੇ ਵਖਿਆਨ ਸੁਣੇ ਹਨ, ਕਿੰਨੀ ਕਿੰਨੀ ਕਮਾਈ ਨਾਮ ਜਪਣ ਵਾਲਿਆਂ ਦੀ, ਕਿੰਨੀ ਕਿੰਨੀ ਬੰਦਗੀ ਨਾਮ ਜਪਣ ਵਾਲਿਆਂ ਦੀ, ਅਤੇ ਉਹਨਾਂ ਦੀ ਸੇਵਾ ਵਿੱਚ ਹਜ਼ੂਰੀਏ ਰਹਿਣ ਵਾਲੇ ਸੇਵਾਦਾਰ ਉਹਨਾਂ ਦਾ ਹੀ ਰੂਪ ਹੋ ਗਏ ਨੇ। ਬਾਬਾ ਜੀ ਵੀ ਜਦ ਮਹਾਂਪੁਰਖਾਂ ਦੀ ਸੇਵਾ ਵਿੱਚ, ਮਹਾਂਪੁਰਖਾਂ ਦੇ ਚਰਨਾਂ ਵਿੱਚ ਸੇਵਾ 'ਚ ਜਦੋਂ ਤਤਪਰ ਰਹਿੰਦੇ ਹੋਣਗੇ, ਅੱਜ ਵੀ ਗੁਰੂ ਸਾਹਿਬ ਦੀ ਸੇਵਾ ਵਿੱਚ, ਸੰਗਤ ਦੀ ਸੇਵਾ ਵਿੱਚ ਤਤਪਰ ਰਹਿੰਦੇ ਹਨ। ਸੋ ਮਹਾਂਪੁਰਖਾਂ ਨੇ ਆਪਣਾ ਹੀ ਰੂਪ ਬਣਾ ਲਿਆ, ਪਰ ਸੇਵਕ ਦੇ ਅੰਦਰ ਨਿਸ਼ਕਾਮਤਾ ਜ਼ਰੂਰ ਚਾਹੀਦੀ ਹੈ, ਨਿਰਹੰਕਾਰ ਅਵਸਥਾ ਚਾਹੀਦੀ ਹੈ। ਸੋ ਪਿਆਰਿਓ, ਜਿਸ ਸੇਵਾ ਕਰਨ ਵਿੱਚ ਹਉਮੈ ਆ ਜਾਏ, ਉਸ ਸੇਵਾ ਨਿਸ਼ਫਲ ਚਲੀ ਜਾਂਦੀ ਹੈ। ਭਾਵੇਂ ਸਾਲਾਂ ਵੱਧੀ ਸੇਵਕ ਸੇਵਾ ਕਰੇ, ਪਰ ਜੇ ਹੰਕਾਰ ਹੈ ਸੇਵਾ ਦਾ, ਤਾਂ ਫਿਰ ਉਹ ਸੇਵਾ ਫਲੀਭੂਤ ਨਹੀਂ ਹੁੰਦੀ। ਜੇ ਸੇਵਾ ਕਰਦਿਆਂ ਤ੍ਰਿਸ਼ਨਾ ਹੈ ਕਿਸੇ ਪਦਾਰਥ ਦੀ, ਵਸਤੂ ਦੀ, ਤਾਂ ਉਹ ਸੇਵਾ ਸਫਲ ਨਹੀਂ ਹੁੰਦੀ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਗੁਰੂ ਦਾ ਮਨ ਮੰਨ ਜਾਏ, ਕਿੰਨਾ ਕੁ ਮੰਨੇ, ਗੁਰੂ ਕਿੰਨੇ ਕੁ ਪਰਸੈਂਟ ਮੰਨੇ, 20 ਬਿਸਵੇ ਗੁਰ ਕਾ ਮਨ ਮਾਨੇ, 20 ਬਿਸਵੇ ਗੁਰੂ ਦਾ ਮਨ ਮੰਨ ਜਾਏ ਸੇਵਕ ਪ੍ਰਤੀ, ਇੰਨਾ ਨਿਰਹੰਕਾਰ ਅਤੇ ਇੰਨਾ ਨਿਮਾਣਾ ਹੋ ਕੇ ਸੇਵਾ ਕਰੇ। ਆਪ ਸੰਗਤਾਂ ਨੂੰ ਪਤਾ ਹੈ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੁਰੂ ਚਰਣਾਂ ਵਿੱਚ, ਗੁਰੂ ਸੇਵਾ ਵਿੱਚ ਸਮਾਂ ਬਿਤਾ ਰਹੇ ਸਨ, ਸਤਿਗੁਰਾਂ ਦਾ ਇਸ਼ਨਾਨ ਕਰਾਉਣ ਵਾਸਤੇ ਜਲ ਦੀ ਗਾਗਰ ਬਿਆਸ ਨਦੀ ਤੋਂ ਲੈਣ ਜਾਂਦੇ ਨੇ। ਅਤੇ ਪਿਆਰਿਓ, ਪੁੱਠੇ ਪੈਰੀ ਜਾਂਦੇ ਨੇ, ਗੁਰੂ ਵੱਲ ਪਿੱਠ ਵੀ ਨਹੀਂ ਕਰਦੇ। ਕਿੰਨੀ ਕੁ ਸੇਵਕ ਦੀ ਭਾਵਨਾ ਚਾਹੀਦੀ ਹੈ, ਸੱਚੇ ਪਾਤਸ਼ਾਹ ਦੀ ਇਸ ਸਾਖੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਸਰੀਰਕ ਪਿੱਠ ਵੀ ਨਹੀਂ ਦੇ ਰਹੇ। ਅਜੇ ਮਨ ਦਾ ਮੰਨਣਾ ਜਾਂ ਨਾ ਮੰਨਣਾ ਗੱਲ ਵੱਖਰੀ ਹੈ, ਸਰੀਰ ਦੀ ਵੀ ਪਿੱਠ ਨਹੀਂ ਕਰ ਰਹੇ, ਪੁੱਠੇ ਪੈਰ ਜਾਂਦੇ ਨੇ, ਗਾਗਰ ਭਰ ਕੇ ਲਿਆਉਂਦੇ ਨੇ, ਸਤਿਗੁਰਾਂ ਦਾ ਇਸ਼ਨਾਨ ਕਰਾਉਂਦੇ ਹਨ। ਇਹ ਸੇਵਾ ਕਿੰਨਾ ਕੁ ਚਿਰ ਕੀਤੀ ਅਤੇ ਕਾਹਦੇ ਲਈ ਕੀਤੀ? ਇਹ ਸੇਵਾ ਕੋਈ ਗੱਦੀ ਪਾਉਣ ਵਾਸਤੇ, ਗੱਦੀ ਦੀ ਪ੍ਰਾਪਤੀ ਵਾਸਤੇ, ਗੁਰਤਾ ਗੱਦੀ ਲਈ, ਕੋਈ ਦੁਨਿਆਵੀ ਮੰਗ ਵਾਸਤੇ ਸੇਵਾ ਨਹੀਂ ਕੀਤੀ। ਬਸ ਸੇਵਕ ਦਾ ਕੰਮ ਹੈ ਗੁਰੂ ਦੀ ਸੇਵਾ 'ਚ ਲੱਗੇ ਰਹਿਣਾ। ਹਰ ਕੇ ਸੇਵਕ ਜੋ ਹਰ ਪਾਏ, ਹਰੀ ਦੇ ਸੇਵਕ ਉਹਨੇ ਜਿਹੜੇ ਹਰੀ ਨੂੰ ਪਾ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ, ਤਿੰਨ ਕੀ ਕਥਾ ਨਿਰਾਰੀ ਰੇ, ਉਹਨਾਂ ਦੀ ਕਥਾ ਨਿਆਰੀ ਹੈ। ਮਹਾਂਪੁਰਖਾਂ ਦੇ ਜਿਨ੍ਹਾਂ ਦੇ ਜੀਵਨ ਨਾਮ ਰਸ ਵਿੱਚ ਭਿੱਜੇ ਹੋਏ ਨੇ, ਬੰਦਗੀ ਵਾਲੇ ਮਹਾਂਪੁਰਖ, ਉਹਨਾਂ ਦੀ ਕਥਾ ਨਿਆਰੀ ਹੈ। ਸੰਸਾਰੀ ਕਥਾਵਾਂ ਨਾਲੋਂ ਉਹਨਾਂ ਦੀ ਕਥਾ ਨਿਆਰੀ ਹੈ। ਗੁਰਬਾਣੀ ਦੇ ਸਾਰੇ ਬਚਨਾਂ ਨੂੰ ਜਦੋਂ ਤਹਿ ਤਲ ਤੋਂ ਅਸੀਂ ਵਾਚਦੇ ਹਾਂ, ਤਾਂ ਫਿਰ ਸਾਨੂੰ ਭੈ ਆਉਂਦਾ ਹੈ, ਬੰਦਗੀ ਵਾਲਿਆਂ ਦੇ ਅੱਗੇ ਆਪੇ ਸਿਰ ਝੁੱਕ ਜਾਂਦਾ, ਨਾਮ ਜਪਣ ਵਾਲਿਆਂ ਦੇ ਅੱਗੇ ਆਪੇ ਸੀਸ ਝੁੱਕ ਜਾਂਦਾ ਹੈ, ਕਿਉਂਕਿ ਇਹ ਹਉਮੈ ਵਿੱਚ ਫਿਰ ਨਹੀਂ ਰਹਿੰਦਾ। ਅੱਜ ਤਾਂ ਕਈ ਵਾਰ ਫਤਿਹ ਵੀ ਬੁਲਾਈ ਦੀ ਹੈ ਨਾ, ਤਾਂ ਉਹਦੇ ਵਿੱਚ ਵੀ ਹੋਂ ਝਲਕਦੀ ਹੈ। ਫਤਿਹ ਵੀ ਬੁਲਾਈ ਦੀ, ਉਹਦੇ ਵਿੱਚ ਵੀ ਪਿਆਰ ਨਹੀਂ ਹੁੰਦਾ, ਬਾਬਾ ਜੀ ਹੁਣੇ ਦੱਸ ਰਹੇ ਸੀ ਗੁਰ ਪੀਰਾਂ ਕੀ ਚੱਕਰੀ ਮਹਾਂ ਕਰੜੀ, ਬੜੀ ਕਰੜੀ। ਬਾਬਾ ਨਿੱਕਾ ਸਿੰਘ ਜੀ ਮਹਾਂਪੁਰਸ਼, ਬਾਬਾ ਜੀ ਜਾਣਦੇ ਹੋਣਗੇ, ਬੜੇ ਵਿਰਕਤ ਆਤਮਾ ਸਨ, ਬਹੁਤ ਬੰਦਗੀ ਵਾਲੇ ਮਹਾਂਪੁਰਖ ਸਨ। ਇੱਕ ਵਾਰ ਬੈਠੇ ਬੈਠਿਆਂ ਬੈਠਿਆਂ ਲੰਮੇ ਪੈ ਗਏ। ਸੇਵਕ ਨੂੰ ਕਹਿਣ ਲੱਗੇ ਵੀ ਇੱਕ ਗ੍ਰੰਥ ਫੜ ਕੇ ਸੁਣਾ। ਉਹ ਗ੍ਰੰਥ ਪੜ੍ਹ ਰਿਹਾ, ਸੁਣਾ ਰਿਹਾ, ਮਹਾਂਪੁਰਖ ਲੰਮੇ ਪਏ ਨੇ, ਮੂੰਹ 'ਤੇ ਕੱਪੜਾ ਲੈ ਲਿਆ। ਸੁਣਦੇ ਰਹੇ ਆਨੰਦ 'ਚ। ਥੋੜ੍ਹੇ ਸਮੇਂ ਬਾਅਦ ਸਰਦਾਰ ਗੁਰਚਰਨ ਸਿੰਘ ਜਥੇਦਾਰ ਟੌਹਰਾ ਦਿੱਲੀ ਨੂੰ ਜਾਂਦਿਆਂ ਜਾਂਦਿਆਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਲਈ ਕਰਨਾਲ ਬਾਈਪਾਸ ਉਹਨਾਂ ਦੀ ਕੁਟੀਆ 'ਤੇ ਚਲੇ ਗਏ। ਬਾਬਾ ਜੀ ਆਰਾਮ ਨਾਲ ਗ੍ਰੰਥ ਸੁਣ ਰਹੇ ਲੰਮੇ ਪਏ ਹੋਏ ਨੇ। ਸੇਵਾਦਾਰਾਂ ਨੇ ਜਥੇਦਾਰ ਜੀ ਨੂੰ ਅੰਦਰ ਭੇਜ ਦਿੱਤਾ। ਜਿਹੜਾ ਗੁਰਮੁਖ ਪਿਆਰਾ ਗ੍ਰੰਥ ਪੜ੍ਹ ਰਿਹਾ ਸੀ, ਪੜ੍ਹਦਿਆਂ ਪੜ੍ਹਦਿਆਂ ਉਸਨੇ ਗ੍ਰੰਥ ਬੰਦ ਕਰ ਦਿੱਤਾ। ਥੋੜ੍ਹੇ ਚਿਰ ਬਾਅਦ ਮਹਾਂਪੁਰਖਾਂ ਨੇ ਮੂੰਹ 'ਤੇ ਕੱਪੜਾ ਤਾਂ ਲਿਆ ਹੋਇਆ ਅਤੇ ਬੋਲ ਰਹੇ ਨੇ, ਗੁਰਮੁਖਾ ਤੂੰ ਗ੍ਰੰਥ ਪੜ੍ਹਨਾ ਬੰਦ ਕਿਉਂ ਕਰ ਦਿੱਤਾ? ਕਹਿਣ ਲੱਗਾ, ਬਾਬਾ ਜੀ ਅੰਮ੍ਰਿਤਸਰ ਤੋਂ ਜਥੇਦਾਰ ਸਾਹਿਬ ਗੁਰਚਰਨ ਸਿੰਘ ਜੀ ਟੌਹਰਾ ਤੁਹਾਡੇ ਦਰਸ਼ਨਾਂ ਨੂੰ ਆਏ ਨੇ। ਬਾਬਾ ਨਿੱਕਾ ਸਿੰਘ ਜੀ ਮਹਾਂਪੁਰਖ ਕਹਿਣ ਲੱਗੇ, ਤੈਨੂੰ ਕਿਹਨੇ ਕਿਹਾ ਵੀ ਗੁਰਮੁਖਾ ਤੂੰ ਗ੍ਰੰਥ ਪੜ੍ਹਨਾ ਬੰਦ ਕਰ? ਉਹ ਸੇਵਕ ਉਸੇ ਵੇਲੇ ਭੈ ਭੀਤ ਹੋ ਕੇ ਹੱਥ ਜੋੜਨ ਲੱਗਾ, ਮਹਾਂਪੁਰਖੋ ਮੇਰੇ ਕੋਲੋਂ ਗਲਤੀ ਹੋ ਗਈ। ਕਹਿੰਦੇ ਜੇ ਗੁਰਚਰਨ ਸਿੰਘ ਆਇਆ ਤਾਂ ਉਹਨੂੰ ਕਹੋ ਬੈਠ ਜਾ, ਬੇਪਰਵਾਹ ਸਾਧੂ ਬੈਠ ਜਾ, ਤੈਨੂੰ ਮਿਲ ਲਾਂਗੇ। ਤੈਨੂੰ ਕਿਹਨੇ ਕਿਹਾ ਵੀ ਤੂੰ ਬਾਣੀ ਪੜ੍ਹਨੀ ਬੰਦ ਕਰ? ਸਾਧ ਸੰਗਤ, ਸੇਵਕ ਦਾ ਕੰਮ ਹੁੰਦਾ ਹੈ, ਦਾਸ ਦਾ ਕੰਮ ਹੁੰਦਾ ਹੈ ਹੁਕਮ ਦੇ ਵਿੱਚ ਬੱਧੇ ਰਹਿਣਾ। ਇੱਕ ਸੇਵਕ ਗੁਰ ਪਾਸ ਅਤੇ ਇੱਕ ਗੁਰ ਕਾਰੇ ਲਾਈ। ਇੱਕ ਸੇਵਕ ਗੁਰੂ ਦੇ ਪਾਸ ਬੈਠ ਕੇ ਚੌਰ ਦੀ ਸੇਵਾ ਕਰ ਰਹੇ ਨੇ, ਕੋਈ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਸੇਵਾ ਕਰ ਰਹੀ, ਇੱਕ ਸੇਵਕ ਨੂੰ ਜੋੜੇ ਘਰ 'ਚ ਲਗਾਇਆ ਹੋਇਆ, ਇੱਕ ਸੇਵਕ ਨੂੰ ਹੁਕਮ ਦਿੱਤਾ ਵੀ ਤੂੰ ਲੰਗਰ ਦੇ ਵਿੱਚ ਸੇਵਾ ਕਰਨੀ ਹੈ, ਇੱਕ ਸੇਵਕ ਨੂੰ ਕਿਹਾ ਤੂੰ ਭਾਂਡਿਆਂ ਦੀ ਸੇਵਾ ਕਰਨੀ ਹੈ। ਤਾਂ ਸਾਧ ਸੰਗਤ, ਗੁਰੂ ਦੇ ਹੁਕਮ ਨੂੰ ਦੇਖਣਾ। ਸੇਵਕ ਹੈ ਜੀ, ਮੇਰਾ ਅਤੇ ਤੁਹਾਡੇ ਨਾਲ ਅੱਤ ਦਾ ਪਿਆਰ ਹੈ, ਤੁਹਾਡੇ ਦਰਸ਼ਨਾਂ ਵਿੱਚ ਹੀ ਮੇਰੀ ਸੇਵਾ ਹੈ, ਮੈਂ ਤਾਂ ਤੁਹਾਡੇ ਚਰਨਾਂ 'ਚ ਬੈਠ ਕੇ ਆਨੰਦ ਲੈਣਾ। ਸਮਝੋ ਗੁਰੂ ਦੇ ਹੁਕਮ ਨੂੰ ਮੋੜ ਦਿੱਤਾ। ਹਰ ਕੇ ਸੇਵਕ ਜੋ ਹਰ ਭਾਏ, ਤਿਨਕੀ ਕਥਾ ਨਿਰਾਰੀ ਰੇ। ਉਹ ਸੇਵਕ ਕੈਸੇ ਹੁੰਦੇ ਨੇ? ਆਵੇ ਨਾ ਜਾਏ, ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਾਰ ਬ੍ਰਹਮ ਉਹਨਾਂ ਦੇ ਸੰਗ ਰਹਿੰਦਾ ਹੈ, ਕਿਉਂਕਿ ਸੇਵਕ ਹੀ ਗੁਰੂ ਦਾ ਰੂਪ ਹੋ ਜਾਂਦਾ ਹੈ। ਭਾ ਜੋ ਗਿਆ ਗੁਰੂ ਨੂੰ। ਸਤ ਸੰਗਤ, ਅਸੀਂ ਜਦੋਂ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਸੇਵਕ ਬਣ ਕੇ ਆਉਂਦੇ ਹਾਂ, ਅਤੇ ਫਿਰ ਸੇਵਕ ਦੀ ਬੜੀ ਵੱਡੀ ਘਾਲਣਾ ਹੈ, ਉਹ ਘਾਲਣੀ ਪੈਂਦੀ ਹੈ, ਬੜੇ ਪੇਪਰ ਦੇਣੇ ਪੈਂਦੇ ਨੇ, ਬਹੁਤ ਇਮਤਿਹਾਨਾਂ 'ਚੋਂ ਲੰਘਣਾ ਪੈਂਦਾ ਹੈ, ਅਤੇ ਜਦੋਂ ਬੀਸ ਬਿਸਵੇ ਗੁਰ ਕਾ ਮਨ ਮਾਨੈ ਤਾਂ ਸੇਵਕ ਪਰਮੇਸ਼ਰ ਕੀ ਗੱਤ ਜਾਣਾ, ਫਿਰ ਸਮਝੋ ਪਰਮੇਸ਼ਰ ਦਾ, ਪਰਮੇਸ਼ਰ ਦੇ ਵਿੱਚ ਲੀਨ ਹੋ ਗਿਆ ਸੇਵਕ। ਇਸੇ ਕਰਕੇ ਗੁਰੂ ਸਾਹਿਬਾਂ ਦੇ ਬਾਣੀ ਦੇ ਬਚਨ ਉਹਨਾਂ ਸੇਵਕਾਂ ਪ੍ਰਤੀ ਨੇ, ਹਰ ਹਰ ਜਨ ਦੁਈ ਇੱਕ ਹੈ, ਹਰੀ ਅਤੇ ਹਰੀ ਦਾ ਜਨ ਦੋਨੋਂ ਇੱਕ ਹੋ ਜਾਂਦੇ ਨੇ, ਜਨ ਬਣ ਗਿਆ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ। ਪਿਆਰਿਓ, ਹਰੀ ਦਾ ਸੇਵਕ, ਗੁਰੂ ਦਾ ਸੇਵਕ, ਰੱਬ ਦੇ ਪਿਆਰਿਆਂ ਦਾ ਸੰਗੀ ਹੋਣਾ, ਬਸ ਇਹ ਕੋਈ ਭਾਗਾਂ ਵਾਲਾ ਸੇਵਾ ਕਮਾ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਰੋਪਾ ਮਿਲਿਆ ਕਰਦਾ ਸੀ। ਸਾਲ ਬਾਅਦ ਉਹ ਆਪਣੇ ਸੀਸ 'ਤੇ ਬੰਨ ਲਿਆ ਕਰਦੇ ਸੀ। 12 ਸਾਲ ਲਗਾਤਾਰ ਸੇਵਾ ਕੀਤੀ ਹੈ, ਸਵਾਰਥ ਕੋਈ ਵੀ ਨਹੀਂ। ਅੱਜ ਤਾਂ ਅਸੀਂ ਗੁਰੂ ਘਰ ਵਿੱਚ ਆਈਏ, ਕਾਫੀ ਸਮੇਂ ਤੋਂ ਆਉਂਦੇ ਹੋਈਏ, ਕੋਈ ਮੁਰਾਦ ਪੂਰੀ ਨਾ ਹੋਵੇ, ਆਸਾ ਪੂਰੀ ਨਾ ਹੋਵੇ, ਅਤੇ ਕਈ ਵਾਰੀ ਮਨ ਜਿਹੜਾ ਹੈ ਉਹ ਕਹਿੰਦਾ ਵੀ ਨਹੀਂ ਮੈਂ ਜਾਣਾ ਕਿਉਂਕਿ ਮੇਰੀ ਆਸ ਪੂਰੀ ਨਹੀਂ ਹੋਈ। ਕਈ ਵਾਰੀ ਸੰਗਤਾਂ ਵਿੱਚ ਦਾਸ ਬਚਨ ਕਰਦਾ ਹੁੰਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਅਸਥਾਨ ਤਰਨ ਤਾਰਨ ਦੇ ਨਜ਼ਦੀਕ, ਸੰਗਤਾਂ ਜ਼ਿਆਦਾ ਭਾਵਨਾ ਲੈ ਕੇ ਉੱਥੇ ਜਾਂਦੀਆਂ ਨੇ ਵੀ ਇੱਥੋਂ ਪੁੱਤਰ ਦੀ ਦਾਤ ਮਿਲਦੀ ਹੈ। ਇਸ ਵਾਸਤੇ ਬਾਬਾ ਬੁੱਢਾ ਜੀ ਦੇ ਗੁਰ ਅਸਥਾਨ 'ਤੇ ਬੇਅੰਤ ਸੰਗਤਾਂ ਦੇ ਬਹੁਤ ਵੱਡੇ ਮੇਲੇ ਲੱਗਦੇ ਨੇ। ਪਰ ਪਿਆਰਿਓ, ਜੇ ਅਸੀਂ ਕੇਵਲ ਪੁੱਤਰ ਦੀ ਇੱਛਾ ਦੇ ਕਰਕੇ ਹੀ ਬਾਬਾ ਬੁੱਢਾ ਜੀ ਦੇ ਚਰਨਾਂ ਵਿੱਚ, ਬਾਬਾ ਬੁੱਢਾ ਜੀ ਦੇ ਗੁਰ ਅਸਥਾਨ 'ਤੇ ਜਾਣਾ ਹੈ, ਤਾਂ ਫਿਰ ਪੁੱਤਰ ਦੀ ਇੱਛਾ ਹੈ, ਗੁਰੂ ਦੀ ਇੱਛਾ ਨਹੀਂ। ਜੇ ਬਾਬਾ ਬੁੱਢਾ ਜੀ ਦੀ ਸੇਵਾ ਦੇਖੀਏ ਅਤੇ ਜਿੰਨੀ ਹੁਕਮ ਦੀ ਪਾਲਣਾ ਬਾਬਾ ਬੁੱਢਾ ਜੀ ਨੇ ਕੀਤੀ ਹੈ, ਇਹ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ, ਸੇਵਕ ਦਾ ਮਾਣ ਜਿਹੜਾ ਹੈ ਨਾ ਉਹ ਫਿਰ ਨਹੀਂ ਰਹਿੰਦਾ ਜਦੋਂ ਬਾਬਾ ਬੁੱਢਾ ਜੀ ਦਾ ਜੀਵਨ ਪੜੀਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਗੋਇੰਦਵਾਲ ਸਾਹਿਬ ਤੋਂ ਰਾਤ ਦੇ ਟਾਈਮ 'ਤੇ ਤੁਰ ਪਏ ਅਤੇ ਸੱਚੇ ਪਾਤਸ਼ਾਹ ਚਲਦਿਆਂ ਚਲਦਿਆਂ ਗਿੱਲਾਂ ਦੇ ਪਿੰਡ ਬਾਸਰ ਕੇ ਆ ਗਏ। ਬਾਰ ਬਾਰ ਪਿੰਡ ਤੋਂ ਇੱਕ ਕਮਰੇ ਵਿੱਚ ਬੈਠ ਗਏ ਨੇ, ਕਮਰੇ ਨੂੰ ਬੰਦ ਕਰ ਲਿਆ ਅਤੇ ਕਮਰੇ ਦੇ ਬਾਹਰ ਲਿਖਵਾ ਦਿੱਤਾ ਹੈ ਬਈ ਇਸ ਦਰਵਾਜ਼ੇ ਨੂੰ ਜੇ ਕੋਈ ਖੋਲ੍ਹੇਗਾ ਤਾਂ ਉਹਦਾ ਮੂੰਹ ਕਾਲਾ ਕਰਕੇ ਉਸ ਨੂੰ ਨਰਕਾਂ 'ਚ ਪਾਇਆ ਜਾਏ, ਇਸ ਨੂੰ ਕੋਈ ਨਹੀਂ ਛੇੜੇਗਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਨੰਦ 'ਚ ਲੀਨ, ਕਿਉਂਕਿ ਈਰਸ਼ਾ ਦੇਖੀ ਗੋਇੰਦਵਾਲ ਸਾਹਿਬ ਵਿੱਚ, ਮਾਇਆ ਤੋਂ ਈਰਸ਼ਾ ਹੋਈ। ਦਾਤੂ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੀਰਤਨ ਸੁਣਦਿਆਂ ਪਿੱਠ 'ਚ ਲੱਤ ਮਾਰੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿਮਰਤਾ, ਸੱਚੇ ਪਾਤਸ਼ਾਹ ਦਾਤੂ ਜੀ ਦੇ ਪੈਰ ਫੜ ਕੇ ਘੁੱਟ ਰਹੇ ਨੇ। ਦਾਤੂ ਜੀ ਨੇ ਲੱਤ ਮਾਰੀ ਸਾਰੇ ਹੀ ਜ਼ੋਰ ਕੇ। ਗੁਰੂ ਜੀ ਨੇ ਅੱਗੋਂ ਕਹਿਆ ਦੋਵੇਂ ਹੱਥ ਜੋੜ ਕੇ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਪਿੱਛੇ ਭੌਂ ਕੇ ਦੇਖਿਆ, ਓਹੋ ਗੁਰੂਆਂ ਦੇ ਪੁੱਤਰ ਆਏ ਨੇ, ਸਾਡੇ ਤੋਂ ਗਲਤੀ ਹੋ ਗਈ, ਅਸੀਂ ਉੱਠ ਕੇ ਸਤਿਕਾਰ ਨਹੀਂ ਕੀਤਾ। ਦਾਤੂ ਜੀ ਨੇ ਲੱਤ ਮਾਰੀ ਸਾਰੇ ਹੀ ਜੋੜ ਕੇ। ਗੁਰੂ ਜੀ ਨੇ ਅੱਗੋਂ ਕਿਹਾ ਦੋਵੇਂ ਹੱਥ ਜੋੜ ਕੇ, ਬੱਜਰ ਸਰੀਰ ਸਾਡਾ, ਤੁਸੀਂ ਫੁੱਲ ਦੇ ਸਮਾਨ ਜੀ, ਸਾਡਾ ਸੇਵਾ ਕਰ ਕਰਕੇ ਗੁਰੂ ਚਰਨਾਂ 'ਚ ਰਹਿ ਰਹਿ ਕੇ ਸਰੀਰ ਬੱਜਰ ਵਰਗਾ ਹੋ ਗਿਆ, ਤੁਹਾਡੇ ਕੋਮਲ ਚਰਨਾਂ 'ਤੇ ਇਹ ਹੱਡੀਆਂ ਦੁਆਰਾ ਸੱਟ ਲੱਗੀ ਹੋਏਗੀ, ਇਸ ਕਰਕੇ ਆਪ ਦੇ ਚਰਨ ਘੁੱਟਦੇ ਹਾਂ ਅਤੇ ਮਾਫ਼ੀ ਮੰਗਦੇ ਹਾਂ। ਬੱਜਰ ਸਰੀਰ ਸਾਡਾ, ਤੁਸੀਂ ਫੁੱਲ ਦੇ ਸਮਾਨ ਜੀ, ਮਾਫ਼ ਸਾਨੂੰ ਕਰਨਾ, ਅਸੀਂ ਬਾਲਕ ਅਣਜਾਣ ਜੀ, ਅਸੀਂ ਅਣਜਾਣ ਬਾਲਕ ਹਾਂ, ਤੁਸੀਂ ਗੁਰੂਆਂ ਦੇ ਪੁੱਤਰ ਹੋ, ਦਾਤੂ ਜੀ ਸਾਡੇ ਤੋਂ ਗਲਤੀ ਹੋ ਗਈ, ਸਾਨੂੰ ਮਾਫ਼ ਕਰੋ। ਦਾਤੂ ਜੀ ਨੇ ਲੱਤ ਕਿਉਂ ਮਾਰੀ? ਕਹਿਣ ਲੱਗੇ ਸਾਰਾ ਢੇਰ ਜਿੰਨਾ ਮਾਇਆ ਦਾ ਜੋ ਪਦਾਰਥ ਇਹ ਸਾਰੇ ਇਹਨਾਂ ਨੂੰ ਚੜ੍ਹਦੇ ਨੇ, ਗੁਰੂਆਂ ਦੇ ਪੁੱਤਰ ਅਸੀਂ ਹਾਂ, ਅਤੇ ਤੁਸੀਂ ਦੱਸੋ ਫਿਰ ਕਿਵੇਂ ਗੱਦੀ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਦੇ ਅੰਦਰ ਹਉਮੈ ਹੋਵੇ। ਸਾਧ ਸੰਗਤ, ਇਹ ਤਾਂ ਸੇਵਕਾਂ ਨੂੰ ਮਾਣ ਮਿਲਦਾ, ਇਹ ਤਾਂ ਦਾਸਾਂ ਨੂੰ ਮਾਣ ਮਿਲਦਾ, ਇਹ ਤਾਂ ਨਿਮਾਣਿਆਂ ਨੂੰ ਮਾਣ ਮਿਲਦਾ, ਇਹ ਤਾਂ ਜਿਹੜੇ ਸਮਰਪਿਤ ਹੋ ਜਾਂਦੇ ਨੇ ਉਹਨਾਂ ਨੂੰ ਇਹ ਮਾਣ ਮਿਲਦਾ। ਇਹ ਮਹਾਂਪੁਰਖ ਐਵੇਂ ਨਹੀਂ ਬਣਦੇ। ਤਾਂਹੀਓ ਗੁਰੂ ਸਾਹਿਬਾਂ ਨੇ ਕਿਹਾ, ਜੋਗ ਨਾ ਭਗਵੀਂ ਕੱਪਣੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੇ ਉਪਦੇਸ਼। ਕਿਸੇ ਵੇਸ ਭੇਸ ਨਾਲ ਜੋਗ ਨਹੀਂ ਮਿਲਦਾ, ਗੁਰੂ ਸ਼ਬਦ ਘਰ ਵਿੱਚ ਬੈਠਿਆਂ ਜੋਗ ਮਿਲਦਾ ਹੈ। ਜੋਗੀਆ ਮਤਵਾਰੋ ਰੇ, ਜੋਗੀ ਮਤਵਾਰੇ ਹੁੰਦੇ ਨੇ, ਮਸਤ ਹੁੰਦੇ ਨੇ, ਸੰਸਾਰ ਦੀ ਪਰਵਾਹ ਨਹੀਂ ਕਰਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਆਪ ਨੂੰ ਸੱਟ ਲੱਗੀ ਹੋਏਗੀ, ਸੰਗਤਾਂ ਨੂੰ ਗੁੱਸਾ ਚੜ੍ਹਿਆ, ਸੰਗਤਾਂ ਨੇ ਲਾਲ ਅੱਖਾਂ ਕੀਤੀਆਂ ਕਿ ਦਾਤੂ ਜੀ ਨੂੰ ਫੜੀਏ। ਧੰਨ ਗੁਰੂ ਅਮਰਦਾਸ ਮਹਾਰਾਜ ਸਾਰੀ ਸੰਗਤ ਵੱਲ ਹੱਥ ਜੋੜ ਕੇ ਕਹਿੰਦੇ ਨੇ, ਸਾਧ ਸੰਗਤ ਜੀ, ਇਹ ਗੁਰੂਆਂ ਦੇ ਪੁੱਤਰ ਨੇ, ਸਾਡੇ ਸਤਿਕਾਰਯੋਗ ਨੇ, ਸਾਡੇ ਕੋਲੋਂ ਗਲਤੀ ਹੋਈ ਹੈ, ਅਸੀਂ ਇਹਨਾਂ ਦੇ ਆਇਆਂ ਆਦਰ ਨਹੀਂ ਕਰ ਸਕੇ, ਇਸ ਕਰਕੇ ਤੁਸੀਂ ਕਿਸੇ ਨੇ ਇਹਨਾਂ ਵੱਲ ਭੈੜੀ ਅੱਖ ਨਹੀਂ ਦੇਖੀ। ਇਹ ਹੈ ਸੇਵਕ ਦੀ ਸੇਵਾ ਦਾ ਫਲ, ਗੁਣ, ਭਾਵ, ਤਾਂ ਕਿ ਸੇਵਕ ਦੇ ਅੰਦਰ ਇਹ ਗੁਣ ਚਾਹੀਦੇ ਹਨ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਦੇਖਿਆ ਕਿ ਇੱਥੇ ਸੰਗਤ ਦੀ ਲਾਗਡਾਟ ਬਣੀ ਰਹੇਗੀ, ਸੰਗਤਾਂ ਦਾਤੂ ਜੀ ਨਾਲ ਲੱਗਣਗੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਛੱਡ ਕੇ ਬਾਸਰ ਕੇ ਆ ਗਏ, ਉਸ ਕਮਰੇ ਦੇ ਵਿੱਚ ਸਮਾਧੀ ਲਗਾ ਕੇ ਬੈਠ ਗਏ। ਬਾਹਰ ਲਿਖਿਆ ਹੋਇਆ ਹੈ, ਇਸ ਦਰਵਾਜ਼ੇ ਨੂੰ ਕੋਈ ਨਾ ਛੇੜੇ। ਅਤੇ ਬਾਬਾ ਬੁੱਢਾ ਜੀ ਜੈਸੇ ਸੇਵਕਾਂ ਦੀ ਨਿਮਰਤਾ ਦੇਖੋ। ਧੰਨ ਬਾਬਾ ਬੁੱਢਾ ਜੀ, ਸਾਰੀਆਂ ਸੰਗਤਾਂ ਗੋਇੰਦਵਾਲ ਸਾਹਿਬ ਵਿਖੇ, ਅੱਜ ਅੱਗ ਨਹੀਂ ਬਲੀ, ਕਿਸੇ ਨੇ ਭੋਜਨ ਨਹੀਂ ਪਕਾਇਆ, ਅਤੇ ਫਿਰ ਅੱਜ ਸਾਰੇ ਭੁੱਖੇ ਬੈਠੇ ਨੇ। ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਤੇਰੇ ਦਰਸ਼ਨਾਂ ਤੋਂ ਬਿਨਾਂ ਸੱਚੇ ਪਾਤਸ਼ਾਹ ਅਸੀਂ ਜੀ ਨਹੀਂ ਸਕਦੇ। ਦਿਨ ਲੰਘ ਗਿਆ, ਪਸ਼ੂਆਂ ਨੂੰ ਪੱਠੇ ਵੀ ਨਹੀਂ ਪਾਏ, ਉਹ ਵੀ ਭੁੱਖੇ ਨੇ, ਭੋਜਨ ਨਹੀਂ ਬਣਿਆ। ਜਿਹੜਾ ਬਚਿਆ ਹੋਇਆ ਭੋਜਨ ਬਿਆਸ ਨਦੀ 'ਚ ਪਾਇਆ ਜਾਂਦਾ ਸੀ, ਮੱਛਲੀਆਂ ਵੀ ਤੜਫ ਰਹੀਆਂ ਨੇ, ਉਹਨਾਂ ਨੂੰ ਵੀ ਭੋਜਨ ਨਹੀਂ ਮਿਲਿਆ। ਉਹ ਮੱਛਲੀਆਂ ਵੀ ਦੇਖਦੀਆਂ ਨੇ, ਅੱਜ ਭੋਜਨ ਨਹੀਂ ਮਿਲਿਆ, ਉਹ ਵੀ ਤੜਫਦੀਆਂ ਨੇ। ਸਾਧ ਸੰਗਤ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਸੰਗਤਾਂ ਬੇਬਲ ਹੋ ਗਈਆਂ, ਭੁੱਖ ਨਾਲ ਨਹੀਂ, ਗੁਰੂ ਦੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ। ਵਿਣ ਵਿਣ ਡਿੱਠੇ ਮਰਿਓਦ ਵਾਲੀ ਅਵਸਥਾ ਬਣੀ ਪਈ ਹੈ, ਜੇ ਤੂੰ ਨਹੀਂ ਦਿਸਦਾ ਤਾਂ ਮੌਤ ਹੁੰਦੀ ਹੈ, ਮਰਦੇ ਹਾਂ, ਜੀਵਨ ਨਹੀਂ ਹੈ। ਸੋ ਪਿਆਰਿਓ ਗੁਰਮੁਖੋ, ਬਾਬਾ ਬੁੱਢਾ ਜੀ ਦੇ ਅੱਗੇ ਜੋਦੜੀਆਂ ਕਰਨ ਲੱਗੇ। ਬਾਬਾ ਬੁੱਢਾ ਜੀ ਨੂੰ ਸੰਗਤਾਂ ਕਹਿਣ ਲੱਗੀਆਂ, ਆਪ ਕਿਰਪਾ ਕਰੋ, ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾਓ। ਬਾਬਾ ਬੁੱਢਾ ਜੀ ਆਪ ਵੀ ਬੜੇ ਵਿਰਾਗ ਵਿੱਚ ਨੇ, ਅਤੇ ਜਦੋਂ ਬਾਬਾ ਬੁੱਢਾ ਜੀ ਨੇ ਸੰਗਤਾਂ ਦਾ ਉਹ ਸੰਕਟ, ਉਹ ਅੰਦਰ ਦੀ ਵੇਦਨਾ, ਸੰਗਤਾਂ ਦੀ ਤੜਫ ਦੇਖ ਕੇ, ਅਤੇ ਜਦੋਂ ਧਿਆਨ ਲਗਾਇਆ ਅਤੇ ਦੇਖਿਆ, ਧੰਨ ਗੁਰੂ ਅਮਰਦਾਸ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸੱਚੇ ਪਾਤਸ਼ਾਹ ਬਾਸਰ ਕੇ ਪਿੰਡ ਵਿੱਚ ਬੈਠੇ, ਕਿਸੇ ਅਗੰਮੀ ਅਵਸਥਾ ਵਿੱਚ ਮਸਤ ਬੈਠੇ ਨੇ। ਮਹਾਂਪੁਰਖ ਗੁਰਮੁਖ ਪਿਆਰੇ ਕਦੇ ਈਰਸ਼ਾ 'ਚ ਨਹੀਂ ਰਹਿੰਦੇ, ਮਹਾਂਪੁਰਖ ਗੁਰਮੁਖ ਪਿਆਰੇ ਹਮੇਸ਼ਾ ਇਹਨਾਂ ਬੰਧਨਾਂ ਤੋਂ ਦੂਰ ਹੁੰਦੇ ਨੇ, ਨਿਰਲੇਪ ਰਹਿੰਦੇ ਨੇ। ਮਹਾਂਪੁਰਸ਼ ਦਾ ਅਰਥ ਹੀ ਹੈ ਪੁਰਸ਼ਾਂ ਵਿੱਚੋਂ ਮਹਾਨ, ਮਹਾਨ ਪੁਰਸ਼, ਮਹਾਤਮਾ, ਆਤਮਾਵਾਂ ਸਾਰਿਆਂ ਵਿੱਚ ਹਨ, ਪਰ ਇਸ ਦੀ ਆਤਮਾ ਪਵਿੱਤਰ ਹੈ, ਇਸ ਕਰਕੇ ਮਹਾਨ ਆਤਮਾ ਮਹਾਤਮਾ। ਸੋ ਸਤਸੰਗਤ, ਬਾਬਾ ਬੁੱਢਾ ਜੀ ਨੇ ਜਦੋਂ ਦਰਸ਼ਨ ਕੀਤੇ ਸਤਿਗੁਰਾਂ ਦੇ ਅਤੇ ਆਨੰਦ 'ਚ ਬੈਠ ਗਏ, ਪਰ ਪਿਆਰਿਓ ਸੰਗਤਾਂ ਰੋਂਦੀਆਂ ਕੁਰਲਾਉਂਦੀਆਂ ਦੇਖ ਕੇ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਜੇ ਸੰਗਤ ਨੂੰ ਕਿਹਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਇਸ ਵੇਲੇ ਬਾਸਰ ਕੇ ਪਿੰਡ ਵਿੱਚ ਹਨ, ਤਾਂ ਸਾਰੀਆਂ ਸੰਗਤਾਂ ਮੇਰਾ ਮਾਣ ਸਨਮਾਨ ਕਰਨਗੀਆਂ, ਸਾਰੀਆਂ ਸੰਗਤਾਂ ਫਿਰ ਮੇਰੇ 'ਤੇ ਸ਼ਰਧਾ ਰੱਖਣਗੀਆਂ। ਬਾਬਾ ਬੁੱਢਾ ਜੀ ਨੇ ਹੱਥ ਜੋੜੇ, ਸਾਧ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਤਾਂ ਮੈਂ ਵੀ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ, ਆਓ ਆਪਾਂ ਸਾਰੇ ਇਕੱਠੇ ਹੋ ਕੇ ਅਰਦਾਸ ਕਰੀਏ। ਸੰਗਤ ਕਹਿੰਦੀ ਕਿਹਦੇ ਅੱਗੇ? ਅਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਸਾਧ ਸੰਗਤ, ਜਿਸ ਘੋੜੀ 'ਤੇ ਸੱਚੇ ਪਾਤਸ਼ਾਹ ਸਵਾਰ ਹੁੰਦੇ ਨੇ ਨਾ, ਉਸ ਘੋੜੀ ਦੇ ਅੱਗੇ ਆਪਾਂ ਅਰਦਾਸ ਕਰੀਏ ਵੀ ਘੋੜੀਏ, ਗੁਰੂ ਕੀ ਘੋੜੀਏ, ਤੂੰ ਵੀ ਤੜਫਦੀ ਹੈ ਕਿ ਸਤਿਗੁਰ ਮੇਰੇ 'ਤੇ ਸਵਾਰ ਹੋਣ, ਸੰਗਤਾਂ ਵੀ ਤੜਫਦੀਆਂ ਨੇ। ਅਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮੈਂ ਵੀ ਤੜਫਦਾ। ਸਾਧ ਸੰਗਤ, ਸਾਰੇ ਇਕੱਤਰਤ ਹੋ ਕਰਕੇ ਅਰਦਾਸ ਕਰੀਏ, ਸਾਰੇ ਜੁੜੋ ਅਰਦਾਸ ਵਿੱਚ, ਤਾਂ ਸਭ ਸੰਗਤਾਂ ਦੇ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦੀ ਬੜੀ ਭਾਰੀ ਸਿੱਕ ਹੈ। ਤਾਂ ਫਿਰ ਸਤ ਸੰਗਤ ਸਾਰੇ ਇਕਾਗਰ ਹੋ ਕੇ, ਅਸੀਂ ਤਾਂ ਕਈ ਵਾਰੀ ਇੱਥੇ ਅਰਦਾਸ ਵਿੱਚ ਬੁਲਾਇਆ ਜਾਏ ਨਾ, ਤਿੰਨਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪਰ ਕਈਆਂ ਦਾ ਮੁੱਖ ਹੀ ਨਹੀਂ ਖੁੱਲ੍ਹਦਾ, ਕਹਿੰਦੇ ਨਹੀਂ ਗੁਆਂਢੀ ਕਹਿ ਲਏਗਾ। ਐਡੀ ਐਡੀ ਗੁਰਮੁਖ ਪਿਆਰਿਆਂ ਦੀ ਕਮਾਈ 'ਤੇ ਅਸੀਂ ਉਹਨਾਂ ਦੇ ਨਾਮ ਨੂੰ ਵਾਹਿਗੁਰੂ ਸ਼ਬਦ ਹੀ ਨਹੀਂ ਬੋਲ ਸਕਦੇ। ਸੋ ਅਰਦਾਸ ਵਿੱਚ ਬਹੁਤ ਕਮਾਈ ਵਾਲੇ ਗੁਰਸਿੱਖਾਂ ਮਹਾਂਪੁਰਖਾਂ ਦੇ ਨਾਮ ਆਉਂਦੇ ਨੇ, ਉਹਨਾਂ ਦੀ ਵਾਕਿਆ ਹੀ ਧੰਨ ਕਮਾਈ ਹੈ। ਅਤੇ ਹੁਣ ਵੀ ਮੌਜੂਦਾ ਸਮੇਂ ਵਿੱਚ ਰੱਬ ਦੇ ਪਿਆਰੇ ਬੰਦਗੀ ਵਾਲੇ ਉਹਨਾਂ ਦੀ ਵੀ ਧੰਨ ਕਮਾਈ ਹੈ, ਆਪ ਜਪਦੇ ਨੇ ਅਤੇ ਫਿਰ ਸਾਨੂੰ ਸੰਗਤਾਂ ਨੂੰ ਜਪਾਉਂਦੇ ਨੇ। ਬਾਬਾ ਬੁੱਢਾ ਜੀ ਨੇ ਵੀ ਨੇਤਰ ਮੀਟ ਲਏ, ਸੰਗਤਾਂ ਨੇ ਵੀ ਮੀਟ ਲਏ, ਤਾਂ ਫਿਰ ਇੱਕ ਸਾਰ ਇੱਕ ਮਨ ਹੋ ਕੇ ਜਦੋਂ ਅਰਦਾਸ ਸੰਪੂਰਨ ਕੀਤੀ, ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਘੋੜੀ ਖੋਲ੍ਹ ਦਿਓ। ਇਹ ਘੋੜੀ ਹੁਣ ਜਿੱਧਰ ਜਾਏਗੀ ਮਗਰ ਮਗਰ ਤੁਰੇ ਚੱਲੀਏ, ਕੀਰਤਨ ਕਰੋ, ਦਰਸ਼ਨ ਦੇਖ ਜੀਵਾਂ, ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵੋਂ ਅਨ ਦਿਨ ਨੀਤ, ਦਿਨ ਰਾਤ ਚਿਤਵਨਾ ਹੈ, ਸਵਾਸ ਸਵਾਸ ਤੇਰੇ ਦਰਸ਼ਨਾਂ ਦੀ ਭੁੱਖ ਹੈ। ਸੰਗਤਾਂ ਬਾਬਾ ਬੁੱਢਾ ਜੀ ਦੇ ਸਮੇਤ ਘੋੜੀ ਦੇ ਪਿੱਛੇ ਚਲੇ ਜਾ ਰਹੇ ਨੇ, ਅਤੇ ਘੋੜੀ ਖੋਲ੍ਹੀ ਅਤੇ ਘੋੜੀ ਤੁਰਦੀ ਤੁਰਦੀ ਬਾਸਰ ਕੇ ਪਿੰਡ ਵਿੱਚ ਆ ਗਈ ਸਾਧ ਸੰਗਤ। ਅਤੇ ਜਦੋਂ ਬਾਸਰ ਕੇ ਆ ਗਈ ਤਾਂ ਪਿੰਡ ਦੇ ਬਾਹਰ ਬਾਹਰ ਘੋੜੀ ਭੱਜ ਕੇ ਇੱਕਦਮ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਕਮਰਾ ਸੀ ਉੱਥੇ ਜਾ ਕੇ ਖੜ੍ਹੀ ਹੋ ਗਈ ਅਤੇ ਪਸੀਨਾ ਪਸੀਨਾ ਹੋ। ਬਾਬਾ ਬੁੱਢਾ ਜੀ ਸੰਗਤਾਂ ਨੂੰ ਕਹਿਣ ਲੱਗੇ ਵੀ ਸਾਰੀ ਸੰਗਤ ਇੱਥੇ ਖੜ੍ਹੇ ਹੋ ਜਾਓ, ਘੋੜੀ ਖੜ੍ਹੀ ਹੋ ਗਈ ਹੈ, ਆਪਾਂ ਦੇਖੀਏ। ਅੰਤਰਜਾਮੀ ਨੇ, ਪੂਰਨ ਗੁਰਸਿੱਖ ਨੇ, ਪੂਰਨ ਸੇਵਕ ਨੇ, ਸਾਰਾ ਪਤਾ ਹੈ, ਪਰ ਫਿਰ ਵੀ ਸੰਗਤ ਨੂੰ ਕਹਿ ਰਹੇ ਦੇਖੀਏ ਘੋੜੀ ਖੜ੍ਹੀ ਹੋ ਗਈ ਹੈ, ਸੱਚੇ ਪਾਤਸ਼ਾਹ ਇੱਥੇ ਤਾਂ ਨਹੀਂ ਕਿਤੇ। ਸੋ ਬਾਬਾ ਬੁੱਢਾ ਜੀ ਜਦੋਂ ਗਏ ਦੇਖਿਆ ਅਤੇ ਸਾਹਮਣੇ ਲਿਖਿਆ ਹੋਇਆ ਵੀ ਜੇ ਕੋਈ ਇਸ ਨੂੰ ਛੇੜੇਗਾ ਦਰਵਾਜ਼ੇ ਨੂੰ ਤਾਂ ਉਹਦਾ ਮੁੱਖ ਕਾਲਾ ਕੀਤਾ ਜਾਏਗਾ, ਉਹ ਫਿਰ ਸਾਡੀ ਖੁਸ਼ੀ ਨਹੀਂ ਲੈ ਸਕੇਗਾ। ਬਾਬਾ ਬੁੱਢਾ ਜੀ ਦਾ ਫਿਰ ਦੇਖ ਕੇ ਸੋਚਣ ਲੱਗੇ ਗੁਰੂ ਦੇ ਹੁਕਮ ਨੂੰ, ਜੋ ਗੁਰੂ ਜੀ ਨੇ ਕਿਹਾ ਹੈ ਉਸਨੂੰ ਆਪਾਂ ਸਿੱਖਾਂ ਨੇ ਮੋੜਨਾ ਨਹੀਂ ਚਾਹੀਦਾ। ਬਾਬਾ ਬੁੱਢਾ ਜੀ ਨੇ ਫਿਰ ਕੀ ਕੀਤਾ, ਆਪਣੇ ਮੁੱਖ 'ਤੇ ਕਾਲਕ ਲਗਾਈ, ਦਰਵਾਜ਼ੇ ਨੂੰ ਫਿਰ ਵੀ ਨਹੀਂ ਛੇੜਿਆ। ਇਹ ਸਾਰੀਆਂ ਤਵਾਰੀਖਾਂ ਸਾਨੂੰ ਉਹ ਸੇਧ ਦਿੰਦੀਆਂ ਹਨ ਕਿ ਸੇਵਕ ਬਣਨਾ ਅਤੇ ਕਿਵੇਂ ਬਣਨਾ। ਸਾਲਾਂ ਬੱਧੀ ਗੁਰੂ ਘਰ ਆਉਂਦੇ ਹਾਂ ਅਤੇ ਸੇਵਕ ਬਣ ਜਾਵਾਂਗੇ, ਬੜੇ ਸਾਲਾਂ ਬੱਧੀ ਸੇਵਕ ਆਉਣ ਵਾਲਿਆਂ ਦੇ ਅੰਦਰ ਮਾਣ ਆ ਜਾਂਦਾ, ਕਈ ਵਾਰੀ ਉਹ ਆਪਣੀ ਸੇਵਾ ਹੀ ਗਵਾ ਬੈਠਦੇ। ਇਸ ਕਰਕੇ ਸਾਧ ਸੰਗਤ, ਬਾਬਾ ਬੁੱਢਾ ਜੀ ਨੇ ਆਪਣੇ ਮੁਖ 'ਤੇ ਕਾਲਕ ਲਗਾਈ, ਦਰਵਾਜ਼ੇ ਨੂੰ ਨਹੀਂ ਛੇੜਿਆ। ਆਪ ਨੂੰ ਪਤਾ, ਇਤਿਹਾਸ ਗਵਾਹੀ ਭਰਦਾ ਹੈ ਕਿ ਇੱਕ ਸਾਈਡ ਤੋਂ ਬਾਬਾ ਬੁੱਢਾ ਜੀ ਨੇ ਥੋੜ੍ਹੀਆਂ ਇੱਟਾਂ ਛੇੜੀਆਂ, ਸੰਗਤ ਦੀ ਵੇਦਨਾ ਦੇਖ ਕੇ ਇੱਟਾਂ ਛੇੜੀਆਂ, ਥੋੜ੍ਹਾ ਜਿਹਾ ਝਰੋਖਾ ਕੀਤਾ ਅਤੇ ਉਹਦੇ ਵਿੱਚ ਦੀ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਨਾ ਬਾਬਾ ਬੁੱਢਾ ਜੀ ਨੇ, ਬਸ ਫਿਰ ਨੇਤਰਾਂ 'ਚੋਂ ਬੈਰਾਗ ਦੀ ਗੰਗਾ ਵਗ ਗਈ। ਸਾਰੀ ਸੰਗਤ ਨੂੰ ਬਾਬਾ ਬੁੱਢਾ ਜੀ ਨੇ ਉੱਥੇ ਖਿਲਾਰਿਆ ਅਤੇ ਜਦੋਂ ਅੰਦਰ ਗਏ, ਧੰਨ ਗੁਰੂ ਅਮਰਦਾਸ ਮਹਾਰਾਜ ਸਮਾਧੀ 'ਚ ਲੀਨ ਬੈਠੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਬਿਲਕੁਲ ਲੀਨ ਬੈਠੇ ਨੇ ਕਿਸੇ ਅਗੰਮੀ ਅਵਸਥਾ ਦੇ ਵਿੱਚ। ਤਾਂ ਬਾਬਾ ਬੁੱਢਾ ਜੀ ਨੇ ਸੋਚਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਸ ਵੇਲੇ ਜੇ ਸਰੀਰ ਕਰਕੇ ਹਿਲਾਇਆ, ਇਹ ਵੀ ਫਿਰ ਸੇਵਕ ਦਾ ਕੰਮ ਨਹੀਂ। ਦੇਖੋ ਕਿੰਨਾ ਬਰੀਕੀ ਵਿੱਚ ਜਾਣਾ ਪੈਂਦਾ ਹੈ, ਕਿਤਨਾ ਸੇਵਕ ਨੂੰ ਧਿਆਨ ਰੱਖਣਾ ਪੈਂਦਾ ਹੈ। ਸੋ ਸਾਧ ਸੰਗਤ, ਬਾਬਾ ਬੁੱਢਾ ਜੀ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ, ਬਸ ਫਿਰ ਬੈਠ ਕੇ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ, ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ ਦਿਵ ਦ੍ਰਿਸ਼ਟੀ, ਅੰਮ੍ਰਿਤ ਦ੍ਰਿਸ਼ਟੀ, ਪਵਿੱਤਰ ਨੇਤਰ ਖੋਲ੍ਹੇ ਤਾਂ ਸਾਹਮਣੇ ਬੈਠੇ ਜਦੋਂ ਬਾਬਾ ਬੁੱਢਾ ਜੀ ਦੇਖੇ, ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਕਿੱਡੀਆਂ ਕਿੱਡੀਆਂ ਨੇਤਰਾਂ ਦੀਆਂ ਪਲਕਾਂ ਨੇਤਰਾਂ ਦੇ ਅੱਗੇ ਆਈਆਂ ਹੋਈਆਂ। ਸੱਚੇ ਪਾਤਸ਼ਾਹ ਚੁੱਕ ਕੇ ਕਹਿਣ ਲੱਗੇ, ਬਾਬਾ ਬੁੱਢਾ ਜੀ, ਇਹ ਕੀ ਰੂਪ ਬਣਾਇਆ, ਕਿੱਧਰ ਦੀ ਆਏ ਹੋ? ਹੱਥ ਜੋੜ ਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਆਪ ਜੀ ਦੇ ਹੁਕਮ ਦੀ ਪਾਲਣਾ ਕੀਤੀ ਹੈ, ਆਪ ਜਿਹੜੇ ਮਰਜ਼ੀ ਨਰਕ 'ਚ ਪਾ ਦਿਓ ਮਹਾਰਾਜ, ਸੰਗਤਾਂ ਦਾ ਜਿਹੜਾ ਦੁੱਖ ਹੈ, ਸੰਗਤਾਂ ਦੀ ਜਿਹੜੀ ਤੜਫ ਹੈ, ਉਹ ਮੇਰੇ ਤੋਂ ਨਹੀਂ ਦੇਖੀ ਗਈ, ਕਿਰਪਾ ਕਰੋ ਸੰਗਤਾਂ ਨੂੰ ਸੱਚੇ ਪਾਤਸ਼ਾਹ ਦਰਸ਼ਨ ਦਿਓ। ਸੋ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਸਦਾ ਦਇਆ ਦੇ ਘਰ ਵਿੱਚ ਰਹਿੰਦੇ ਨੇ, ਨਿਮਾਣਿਆਂ ਦੇ ਮਾਣ ਨੇ, ਨਿਤਾਣਿਆਂ ਦੇ ਤਾਣ ਨੇ, ਨਿਓਟਿਆਂ ਦੀ ਓਟ ਨੇ, ਬਾਬਾ ਬੁੱਢਾ ਜੀ 'ਤੇ ਦ੍ਰਿਸ਼ਟੀ ਕਰਕੇ ਬਾਬਾ ਬੁੱਢਾ ਜੀ ਦੇ ਉਸ ਮੁੱਖ ਨੂੰ ਸਾਫ਼ ਕੀਤਾ ਅਤੇ ਫਿਰ ਕਹਿਣ ਲੱਗੇ, ਸੰਗਤਾਂ ਵਾਸਤੇ ਖੋਲ੍ਹ ਦਿਓ ਦਰਵਾਜ਼ਾ, ਸੰਗਤਾਂ ਵਾਸਤੇ ਦਰਵਾਜ਼ਾ ਖੋਲ੍ਹ ਦਿਓ। ਤਾਂ ਬਾਬਾ ਬੁੱਢਾ ਜੀ ਨੇ ਫਿਰ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਇੱਥੇ ਨੇ, ਆਓ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਸੰਗਤਾਂ ਨੇ ਕੀਤੇ ਅਤੇ ਸੰਗਤਾਂ ਡੰਡੌਤ ਕਰਕੇ ਵੈਰਾਗ ਦੀ ਗੰਗਾ ਵਗਾ ਕੇ ਹੁਣ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਹਨ, ਮਹਾਰਾਜ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਸਾਡਾ ਜੀਵਨ ਨਿਕੰਮਾ ਹੈ। ਆਪ ਜੀ ਦੇ ਦਰਸ਼ਨਾਂ ਤੋਂ, ਆਪ ਜੀ ਦੇ ਬਚਨਾਂ ਤੋਂ ਬਿਨਾਂ ਮਹਾਰਾਜ ਸਾਡੀ ਭੁੱਖ ਨਹੀਂ ਮਿਟਦੀ। ਇਸ ਕਰਕੇ ਆਪ ਕਿਰਪਾ ਕਰੋ, ਗੋਇੰਦਵਾਲ ਸਾਹਿਬ ਇਸੇ ਤਰ੍ਹਾਂ ਬਖਸ਼ਿਸ਼ ਕਰੋ, ਚੱਲੋ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬੇਅੰਤ ਉਸ ਵੇਲੇ ਵਰਸ਼ਾ ਕੀਤੀ ਸੰਗਤਾਂ 'ਤੇ, ਅਗੰਮੀ ਬਚਨ ਸੁਣਾਏ, ਸੰਗਤਾਂ ਸੁਣ ਕੇ ਕਿਰਤਾਰਥ ਹੋਈਆਂ ਅਤੇ ਫਿਰ ਉਸ ਜਗ੍ਹਾ 'ਤੇ ਇੱਕ ਵਰ ਦਿੱਤਾ। ਸੰਨ ਬੀਚ ਜੋ ਨਰ ਲੱਖ ਜਾਵੇ, ਸੋ ਨਰ ਜਮ ਕੇ ਪੰਥ ਨਾ ਪਾਵੇ। ਜਿਸ ਸੰਨ ਥਾਣੀ ਸੰਨ ਲਾ ਕੇ ਬਾਬਾ ਬੁੱਢਾ ਜੀ ਆਏ ਨੇ ਸਾਧ ਸੰਗਤ, ਇਹ ਹੁਣ ਸੰਨ ਗੁਰਦੁਆਰਾ ਸੰਨ ਸਾਹਿਬ ਬਣ ਗਿਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਇਸ ਸੰਨ ਥਾਣੀ ਹੁਣ ਜਿਹੜਾ ਲੰਘੇਗਾ ਉਹਨੂੰ ਫਿਰ ਮਾਂ ਦੇ ਗਰਭ ਦੇ ਵਿੱਚ ਦੀ ਦੁਬਾਰਾ ਨਹੀਂ ਲੰਘਣਾ ਪਏਗਾ। ਸੰਨ ਬੀਚ ਜੋ ਨਰ ਲੱਖ ਜਾਵੇ ਸੋ ਨਰ ਜੰਮ ਕੇ ਪੰਥ ਨਾ ਪਾਵੇ, ਦੁਬਾਰਾ ਹੁਣ ਜਮਾਂਪੁਰੀ 'ਚ ਨਹੀਂ ਜਾਏਗਾ। ਮਤਲਬ ਕਹਿਣ ਦਾ ਪਿਆਰਿਓ, ਹਰ ਕੇ ਸੇਵਕ ਜੋ ਹਰ ਭਾਏ ਤਿਨਕੀ ਕਥਾ ਨਿਰਾਰੀ ਰੇ, ਆਵੇ ਨਾ ਜਾਏ ਨਾ ਕਬਹੂੰ ਮਰਤੇ, ਕਿਉਂਕਿ ਪਾਰ ਬ੍ਰਹਮ ਸੰਗਾਰੀ ਰੇ। ਪਾਰ ਬ੍ਰਹਮ ਉਹਨਾਂ ਦੇ ਸੰਗ ਰਹਿੰਦਾ ਹੈ, ਮਹਾਂਪੁਰਖਾਂ ਦੇ ਸੰਗ ਰੱਬ ਵੱਸਦਾ ਹੈ। ਤਾਂਹੀਓ ਸੱਚੇ ਪਾਤਸ਼ਾਹ ਨੂੰ ਬਚਨ ਕਰਨਾ ਪੈ ਗਿਆ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਕਮਾਈ ਵਾਲੇ ਪੁਰਖਾਂ ਦੇ ਬਚਨ ਬਾਬਾ ਜੀ ਸੁਣਾ ਰਹੇ ਸਨ। ਬਾਬਾ ਜੀ ਦੀ ਆਪਣੀ ਕਿਤਨੀ ਕਮਾਈ ਹੈ, ਸਾਧ ਸੰਗਤ ਆਪ ਸੰਗਤਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ। ਰੱਬ ਦੇ ਪਿਆਰੇ ਫਿਰ ਵੀ ਹੱਥ ਜੋੜਦੇ ਹਨ, ਸਾਧ ਸੰਗਤ ਤੁਹਾਡੇ ਚਰਨਾਂ ਦੇ ਦਾਸ ਹਾਂ। ਕਲਗੀ ਧਰ ਮਹਾਰਾਜ ਜੀ ਕਹਿੰਦੇ, ਮੈਨੂੰ ਪਰਮੇਸ਼ਰ ਨਾ ਆਖਿਓ, ਜਿਹੜਾ ਮੈਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ ਨੂੰ ਜਾਏਗਾ। ਜੋ ਮੁਝ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ। ਸਾਧ ਸੰਗਤ ਕੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸੀਂ ਰੱਬ ਨਹੀਂ ਮੰਨਦੇ, ਅਸੀਂ ਪਰਮੇਸ਼ਰ ਨਹੀਂ ਮੰਨਦੇ। ਸਾਧ ਸੰਗਤ ਜੀ, ਇਹ ਸਾਨੂੰ ਨਿਮਰਤਾ ਸਿਖਾਈ ਹੈ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ, ਅਤੇ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ। ਜੇ ਆਪਣੇ ਆਪ ਨੂੰ ਆਪਣੀ ਵਡਿਆਈ ਆਪੇ ਕਰੀ ਜਾਏ, ਆਪਣੀ ਭਲਿਆਈ ਆਪੇ ਕਰੀ ਜਾਏ। ਮੈਂ ਬਚਪਨ 'ਚ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਤੋਂ 2 ਸਾਲ ਵਿੱਦਿਆ ਗ੍ਰਹਿਣ ਕੀਤੀ। ਉਹਨਾਂ ਨੇ ਗੁਣ ਦਿੱਤਾ ਸੀ ਵੀ ਜੇ ਸੰਗਤ ਵਿੱਚ ਬੈਠਣਾ ਹੋਵੇ ਤਾਂ ਸਭ ਤੋਂ ਪਿੱਛੇ ਬੈਠਣਾ, ਜਦੋਂ ਕਿਤੇ ਬੋਲਣਾ ਤਾਂ ਆਪਣੀ ਵਡਿਆਈ ਆਪ ਨਹੀਂ ਕਰਨੀ। ਇਹ 2 ਗੁਣ ਹਮੇਸ਼ਾ ਉਹਨਾਂ ਦੇ ਬਚਪਨ ਦੇ ਸਾਨੂੰ ਯਾਦ ਆਉਂਦੇ ਹਨ। ਆਪਣੀ ਵਡਿਆਈ ਆਪ ਕਰਾਂਗੇ ਤਾਂ ਆਪਣੇ ਗੁਣ ਖਤਮ ਹੋਣਗੇ। ਸੰਗਤ ਦੇ ਪਿੱਛੇ ਬੈਠਣਾ, ਜਦੋਂ ਨਿਮਾਣੇ ਹੋਵਾਂਗੇ ਤਾਂ ਸਤਿਗੁਰ ਆਪੇ ਮਾਣ ਬਖਸ਼ੇਗਾ। ਸੋ ਸਾਧ ਸੰਗਤ, ਰੱਬ ਦੇ ਪਿਆਰਿਆਂ ਦੀ ਕਥਾ ਨਿਆਰੀ ਹੈ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਕੋਈ ਗੁਰਤਾ ਗੱਦੀ ਪ੍ਰਾਪਤ ਕਰਨ ਵਾਸਤੇ ਸੇਵਾ ਨਹੀਂ ਕੀਤੀ, ਕੋਈ ਅਸਥਾਨ ਸੰਭਾਲਣ ਵਾਸਤੇ ਸੇਵਾ ਨਹੀਂ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੇਵਕ ਹੋ ਕੇ ਸੇਵਾ ਕੀਤੀ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਮਾਤ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ, ਅਤੇ ਉਹ ਵੀ ਗੁਰੂ ਘਰ ਦੀ ਸੇਵਾ 'ਚ ਲੱਗੇ ਹੋਏ ਨੇ। ਬਾਬਾ ਜੀ ਸੇਵਾ ਦੇ ਬਚਨ ਕਰ ਰਹੇ ਸਨ, ਅੰਮ੍ਰਿਤ ਵਰਸ਼ਾ ਕਰ ਰਹੇ ਸਨ, ਬਾਣੀ ਦੇ ਬਚਨ ਸੁਣਾ ਰਹੇ ਸਨ, ਮਹਾਂਪੁਰਖਾਂ ਦਾ ਜੀਵਨ ਸੁਣਾ ਰਹੇ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਸ ਗੁਰੂ ਘਰ ਦੀ ਸੇਵਾ ਕਰ ਰਹੇ। ਸੇਵਕ ਆਪਣੇ ਲਾਇਓ ਸੇਵ, ਆਪਣੇ ਸੇਵਕ ਨੂੰ ਆਪੇ ਸੇਵਾ 'ਚ ਲਾ ਲੈਂਦਾ। ਆਪਣੇ ਸੇਵਕ ਹੀ ਆਪੇ ਰੱਖ ਅਤੇ ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠਤਾਵੈ, ਸੇਵਕੋ ਨਿਕਟੀ ਹੋਏ ਦਿਖਾਵੈ। ਆਪਣੇ ਸੇਵਕਾਂ ਦੇ ਨਜ਼ਦੀਕ ਹੋ ਜਾਂਦਾ ਹੈ, ਇਸ ਕਰਕੇ ਅਸੀਂ ਦਾਸਾ ਭਾਵ ਰੱਖਣਾ। ਸਤਿਕਾਰਯੋਗ ਸਾਧ ਸੰਗਤ, ਮੈਂ ਬਾਬਾ ਨਿੱਕਾ ਸਿੰਘ ਜੀ ਦੀ ਗੱਲ ਸੁਣਾ ਰਿਹਾ ਸੀ ਮਹਾਂਪੁਰਖਾਂ ਦੀ। ਮਹਾਂਪੁਰਖਾਂ ਨੇ ਜਦੋਂ ਕਿਹਾ ਨਾ ਅਤੇ ਟੋਹਰਾ ਸਾਹਿਬ ਕਹਿੰਦਾ ਬੈਠ ਜਾ ਇੱਥੇ, ਅਤੇ ਜਦੋਂ ਗੁਰਚਰਨ ਸਿੰਘ ਜੀ ਟੋਹਰਾ ਬੈਠੇ ਰਹੇ, ਥੋੜ੍ਹੇ ਚਿਰ ਬਾਅਦ ਮੁੱਖ ਤੋਂ ਕੱਪੜਾ ਚੁੱਕਿਆ ਅਤੇ ਕਹਿਣ ਲੱਗੇ, ਗੁਰਚਰਨ ਸਿਆਂ ਉਹ ਬਈ ਸਿਆਸਤ ਵਿੱਚ ਝੂਠ ਬੜਾ ਹੁੰਦਾ, ਗੁਰੂ ਘਰ ਵਿੱਚ ਝੂਠ ਨਹੀਂ ਚੱਲਦਾ। ਲੇਕਿਨ ਸੇਵਾ ਕਰਦਿਆਂ ਕਰਦਿਆਂ ਕਿਤੇ ਇਸ ਝੂਠੀ ਸਿਆਸਤ ਵਿੱਚ ਨਾ ਪਵੀ, ਬੇਪਰਵਾਹ ਨਾਮ ਦੇ ਰੰਗ ਵਿੱਚ ਰੱਤੇ ਹੋਏ ਮਹਾਂਪੁਰਖ। ਜੇ ਸਿਆਸ ਝੂਠੀ ਸਿਆਸਤ 'ਚ ਪੈ ਜਾਏਗਾ ਤਾਂ ਫਿਰ ਜਨਮ ਸਫਲ ਨਹੀਂ ਹੋਵੇਗਾ। ਸੋ ਪਿਆਰਿਓ, ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਘਰ ਦੀ, ਸੇਵਕ ਬਣ ਕੇ ਕੀਤੀ ਹੈ, ਮਹਾਰਾਜਾ ਰਣਜੀਤ ਸਿੰਘ ਨੂੰ ਜਿਸ ਨੇ ਹਜ਼ੂਰ ਸਾਹਿਬ ਤਖ਼ਤ ਦੀ ਸੇਵਾ ਕਰਵਾਈ ਹੈ, ਅਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਪਰਲੋਕ ਗਮਨ ਕੀਤਾ ਹੈ, ਜੋਤੀ ਜੋਤ ਸਮਾਏ ਹਨ, ਅਤੇ ਇੱਕ ਬਚਨ ਕੀਤਾ ਸੀ ਵੀ ਸਾਡਾ ਕੋਈ ਅਸਥਾਨ ਨਾ ਬਣਾਵੇ, ਜਿਹੜਾ ਬਣਾਏਗਾ ਉਹਦਾ ਕੱਖ ਨਹੀਂ ਰਹੇਗਾ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਮੇਰਾ ਕੱਖ ਰਹੇ ਜਾਂ ਨਾ ਰਹੇ, ਪਰ ਗੁਰੂ ਕੀ ਨਿਸ਼ਾਨੀ ਜ਼ਰੂਰ ਚਾਹੀਦੀ ਹੈ। ਉਹ ਤਖ਼ਤ ਜਿਹੜਾ ਨਾ, ਉਹ ਉਸਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਹਰਿਮੰਦਰ ਸਾਹਿਬ, ਜਦੋਂ ਆਪਾਂ ਸੱਚਖੰਡ ਅੰਮ੍ਰਿਤਸਰ ਜਾਂਦੇ ਹਾਂ ਅਤੇ ਜਦੋਂ ਅਸੀਂ ਅੰਦਰ ਦਲੀਜ ਟੱਪਦੇ ਹਾਂ ਮਹਾਰਾਜ ਦੇ ਦਰਸ਼ਨ ਕਰਨ ਲਈ, ਤਾਂ ਉੱਪਰ ਦੇਖੀਏ ਲਿਖਿਆ ਹੋਇਆ ਹੈ ਗੁਰੂ ਸਾਹਿਬ ਦੇ ਚਰਨ ਸੇਵਕ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਵੀ ਹੈ, ਸਿੰਘ ਸਾਹਿਬ ਵੀ ਹੈ, ਅਤੇ ਗੁਰੂ ਦਾ ਸੇਵਕ ਵੀ ਹੈ। ਅਤੇ ਜੇ ਗੁਰੂ ਦਾ ਸੇਵਕ ਨਹੀਂ, ਇਕੱਲਾ ਮਹਾਰਾਜਾ ਹੀ ਹੈ, ਤਾਂ ਫਿਰ ਸਾਧ ਸੰਗਤ, ਇੱਥੇ ਦੁਨੀਆ 'ਤੇ ਕਈ ਰਾਜੇ ਆਏ ਕਈ ਗਏ, ਚਲਤੇ ਕਬੂਤਰ ਜਨਾਵਰ ਕੀ ਚਾਓ, ਹੋਤਾ ਨਾ ਰੱਖੇ ਕੋਈ ਲੇਵੈ ਨਾ ਨਾਉ। ਕੌਣ ਨਾਮ ਲੈਂਦਾ ਇੱਥੇ ਦੁਨੀਆ 'ਤੇ? ਕਈ ਰਾਜੇ ਆਏ ਕਈ ਚਲੇ ਗਏ ਇੱਥੋਂ, ਪਰ ਜਿਹੜੇ ਗੁਰੂ ਦੇ ਸੇਵਕ ਨੇ, ਵਾਹਿਗੁਰੂ ਦੇ ਸੇਵਕ ਨੇ, ਸੰਤਾਂ ਦੇ ਸੰਗੀ ਨੇ, ਸੇਵਕ ਨੇ ਪਿਆਰਿਓ, ਉਹਨਾਂ ਦੀ ਕਥਾ ਨਿਰਾਰੀ ਹੈ, ਕਿਉਂਕਿ ਪਾਰ ਬ੍ਰਹਮ ਉਹਨਾਂ ਦੇ ਸੰਗ ਹੈ। ਇਸ ਕਰਕੇ ਬਾਬਾ ਜੀ ਬਚਨ ਕਰ ਰਹੇ ਸਨ ਸੇਵਕਾਂ ਦਾ, ਸਿੱਖਾਂ ਦਾ। ਸੋ ਅਸੀਂ ਸਿੱਖਣਾ ਹੈ, ਕੇਵਲ ਕੇਸ ਰੱਖ ਕੇ ਸਿੱਖ ਨਹੀਂ ਬਣ ਸਕਦੇ, ਕੇਸਾਧਾਰੀ ਹੋਣਾ ਥੋੜ੍ਹੀ ਹੈ, ਕੇਸ 'ਤੇ ਆਏ ਹੁੰਦੇ ਨੇ, ਕੇਸ 'ਤੇ ਆਪੇ ਆਉਂਦੇ ਨੇ, ਕੇਸ ਰੱਖਦੇ ਥੋੜ੍ਹੀ ਹੈ। ਕੇਸ 'ਤੇ ਮਾਲਕ ਦੀ ਦਾਤ ਹੈ, ਮੋਹਰ ਹੈ, ਅਤੇ ਜਿਹੜਾ ਇਸ ਨੂੰ ਕਟਾ ਲੈਂਦਾ ਹੈ ਉਸਨੇ